ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੇ अपने सतगुर विटो सदा बलिहारी रहाओ। अखे संतोखिया एक लिवलाए, मन संतोखिया दूजा भाओ गवाए। देह शरीर सुख होवै शब्द हर नाए, नाम परमल हृदय रहया समाए। नानक मस्तक जिस वड भाग, गुर के बाणी सहज बैराग। नानक मस्तक जिस वड भाग, गुर की बाणी सहज बैराग। वाहिगुरु जी का खालसा, वाहिगुरु जी की फतेह।
हक हक अंदेश, गुर गोबिंद सिंह। बादशाह दरवेश, गुर गोबिंद सिंह। ज्यों जल में जल आए कटाना, त्यों ज्योति संग ज्योत समाना। परम सम्मान योग जुगो जुग अटल गुर गद्दी ते विराजमान सदीव काल अगवाई करन वाले सतगुरु, धन 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 साहिब सतगुरु श्री गुरु ग्रंथ साहिब महाराज जी दी रूहानी गोद अंदर सुभाए मान। देश विदेश विच गुरु चरणा नाल जुड़ बैठी गुरु प्यारी गुरु सवारी सात संग जीओ, गुरु घर दी मर्यादा अनुसार नेता प्रति ही जो अमृत वेले सचखंड श्री हरिमंदर साहिब विखे हुक्म रूप विच मुख वाक बख्शिश हुंदे हन, उस दी विचार नेता प्रति ही गुरुद्वारा श्री मंजी साहिब दीवान हाल श्री अमृतसर विखे वख वख विद्वान सज्जणा वल्लों सिंह साहिबान वल्लों कीती जांदी है। अज दा ये पवित्र दिहाड़ा साहिबे कमाल धन गुरु श्री गुरु गोबिंद सिंह साहिब जी दे ज्योति जोत समाउण गुरपुरब दे रूप विच मनाया जा रहा है, जिथे आप जी ने गुर शब्द दी विचार सरवण करनी है, उथे गुरु घर विच गुरु जोत ते जुगत दा की संकल्प है। संखेप विच ज्योति जोत समाउण गुरपुरब दे संबंध विच भी आपां सारिआं ने रल मिल करके विचारां दी सांझ करनी है। चकाओ सीस अते गुरु प्यार विच सारे एक वार गुरु फतेह प्रवान करो, क्योंकि गुरु कलगीधर पातशाह दा ये उपदेश है, आगे आवत सिंह जो पावै वाहिगुरु जी की फतेह बुलावै। सो फतेह प्रवान करो, आखो जी वाहिगुरु जी का खालसा वाहिगुरु जी की फतेह।
सतनाम वाहिगुरु साहिब जी, ਵਡਹੰਸ ਮਹਲਾ ਤੀਜਾ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ।
ਇਹ ਪਾਵਨ ਅੰਮ੍ਰਿਤਮਈ ਬਚਨ ਤੀਸਰੇ ਗੁਰਦੇਵ ਸੇਵਾ ਤੇ ਸਿਮਰਨ ਦੇ ਪੁੰਜ ਪਰਬਤ ਮੇਰਾਣ ਸੁਜਾਨ ਪੁਰਖ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਵਡਹੰਸ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 560 ਦੇ ਸ਼ੋਭਨੀਕ ਹਨ। ਇਹ ਸ਼ਬਦ ਵਿੱਚ ਮੇਰੇ ਸਤਿਗੁਰੂ ਜੀ ਨੇ ਸੁੱਖ ਦੀ ਪ੍ਰਾਪਤੀ ਦਾ ਜੋ ਸਭ ਤੋਂ ਵੱਡਾ ਵਸੀਲਾ ਹੈ ਕਿ ਮਨੁੱਖ ਸੱਚੇ ਸਤਿਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਲਵੇ, ਮਨੁੱਖਾ ਜੀਵਨ ਵਿੱਚ ਇਹਦੇ ਸਰੀਰ ਦੇ ਜਿਤਨੇ ਵੀ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਉਹਨਾਂ ਨੂੰ ਗੁਰੂ ਸ਼ਬਦ ਦੇ ਦੁਆਰਾ ਤ੍ਰਿਸ਼ਨਾ ਤੋਂ, ਵਿਕਾਰੀ ਬਿਰਤੀਆਂ ਤੋਂ, ਦੁਨੀਆਂ ਦੇ ਰਸਾਂ ਕਸਾਂ ਤੋਂ ਮੋੜ ਕੇ ਹਰੀ ਨਾਮ ਰਸ ਵਿੱਚ ਜੋੜ ਲਵੇ, ਮਨੁੱਖ ਨੂੰ ਸਦੀਵੀ ਤੌਰ ਤੇ ਆਨੰਦ ਦੀ, ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਰਹਾਉ ਵਾਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਜੀ ਨੇ ਉਸ ਸੱਚੇ ਸੁੱਖ ਦਾ ਜ਼ਿਕਰ ਕੀਤਾ ਹੈ, ਸਦਾ ਸੁੱਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿੱਟੋਂ ਸਦਾ ਬਲਹਾਰੀ ਰਹਾਓ। ਇੱਕ ਤਾਂ ਗੁਰੂ ਸ਼ਬਦ ਦੀ ਵਿਚਾਰ ਵਿੱਚ ਜੁੜ ਕੇ ਸਦਾ ਸੁੱਖ ਮਿਲਦਾ ਹੈ, ਦੂਸਰਾ ਮਨੁੱਖ ਵਿਵੇਕਵਾਨ ਵਿਚਾਰਵਾਨ ਬਣ ਜਾਂਦਾ ਹੈ, ਅਤੇ ਤੀਸਰੀ ਗੱਲ ਕਿ ਜਿਸ ਸਤਿਗੁਰੂ ਦੇ ਸ਼ਬਦ ਨੂੰ ਸੁਣ ਕੇ, ਸ਼ਬਦ ਨੂੰ ਵਿਚਾਰ ਕੇ ਕਿਤਨਾ ਵੱਡਾ ਸੁੱਖ ਮਨੁੱਖ ਨੂੰ ਪ੍ਰਾਪਤ ਹੁੰਦਾ, ਉਸ ਸਤਿਗੁਰੂ ਤੋਂ ਸਦਾ ਬਲਹਾਰ ਜਾਣਾ ਚਾਹੀਦਾ। ਗੁਰਬਾਣੀ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੰਦਿਆਂ ਫਰਮਾਇਆ ਗਿਆ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈਂ ਲਏ ਮਿਲਾਏ ਜੀਓ। ਸਤਿਗੁਰੂ ਕੌਣ ਹੈ? ਜੋ ਆਪਣੇ ਉਪਦੇਸ਼ ਦੁਆਰਾ ਸਮੁੱਚੀ ਮਨੁੱਖਤਾ ਨੂੰ ਆਪਣੇ ਨਾਲ ਤੇ ਪਰਿਪੂਰਨ ਪਰਮਾਤਮਾ ਦੇ ਨਾਲ ਮੇਲ ਦੇਵੇ, ਜਿਨੇ ਉਸ ਸਤਿਪੁਰਖ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਝ ਲਿਆ, ਉਹਦਾ ਨਾਮ ਸਤਿਗੁਰੂ ਹੈ, ਤੇ ਉਹਦੀ ਸ਼ਰਨ ਵਿੱਚ ਗਿਆ ਸਿੱਖ ਦਾ, ਜਗਿਆਸੂ ਦਾ ਉਧਾਰ ਹੁੰਦਾ, ਤੇ ਸਦੀਵੀ ਤੌਰ ਤੇ ਆਤਮਕ ਸੁੱਖ ਮਿਲਦੇ ਨੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਐ। ਸਿੱਖ ਧਰਮ ਅੰਦਰ ਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਜੋਤ ਵਾਸਤੇ ਵਰਤਿਆ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰੂ ਹਰ ਰਾਏ ਸਾਹਿਬ ਜੀ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਣੀ ਉਚਾਰਨ ਨਹੀਂ ਕੀਤੀ, ਪਰ ਫਿਰ ਵੀ ਉਹ ਗੁਰੂ ਜੋਤ ਦੇ ਵਾਰਸ ਹਨ, ਤੇ ਉਹਨਾਂ ਵਾਸਤੇ ਵੀ ਗੁਰੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਦੂਸਰੇ ਪਾਸੇ ਭਾਵੇਂ ਪ੍ਰਭੂ ਭਗਤਾਂ ਨੇ, ਭੱਟ ਸਾਹਿਬਾਨ ਨੇ, ਗੁਰਸਿੱਖਾਂ ਨੇ ਬਾਣੀ ਵੀ ਉਚਾਰਨ ਕੀਤੀ ਹੈ, ਉਹਨਾਂ ਵਾਸਤੇ ਭਗਤ, ਭੱਟ ਤੇ ਗੁਰਸਿੱਖ ਸ਼ਬਦ ਵਰਤਿਆ ਗਿਆ। ਇੱਥੇ ਤੱਕ ਕਿ ਗੁਰੂ ਅਮਰਦਾਸ ਜੀ ਦੇ ਸਕੇ ਪੜਪੋਤਰੇ ਬਾਬਾ ਸੁੰਦਰ ਜੀ, ਉਹ ਵੀ ਬਾਣੀ ਦੇ ਉਚਾਰਨ ਕਰਤਾ ਨੇ ਰਾਮਕਲੀ ਸਦ, ਪਰ ਫਿਰ ਵੀ ਗੁਰੂ ਪਦਵੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਹੋਈ, ਭਾਵੇਂ ਕਿ ਉਸ ਵੇਲੇ ਬਾਬਾ ਸੁੰਦਰ ਜੀ ਮੌਜੂਦ ਸਨ। ਇਸ ਕਰਕੇ ਗੁਰੂ ਸ਼ਬਦ ਸਿੱਖ ਧਰਮ ਅੰਦਰ ਕੇਵਲ ਗੁਰੂ ਨਾਨਕ ਜੀ ਦੀ ਜੋਤ ਵਾਸਤੇ ਵਰਤਿਆ ਗਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਇਹੀ ਗੁਰੂ ਜੋਤ ਦਸਾਂ ਜਾਮਿਆਂ ਵਿੱਚ ਵਿਚਰੀ ਹੈ ਤੇ ਅਸੀਂ ਸ਼ਬਦ ਪੜ੍ਹਦੇ ਹਾਂ, ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ। ਕੇਵਲ ਇੱਕ ਸਰੀਰ ਜਾਂ ਕਾਇਆ ਹੀ ਬਦਲਦੀ ਸੀ, ਜੋਤ ਦਾ ਟਿਕਾਣਾ ਬਦਲਦਾ ਸੀ ਸਰੀਰ ਕਰਕੇ ਅਸਥਾਨ ਕਰਕੇ। ਜੇ ਗੁਰੂ ਜੋਤ ਦਾ ਟਿਕਾਣਾ ਪਹਿਲਾਂ ਕਰਤਾਰਪੁਰ ਸੀ ਤੇ ਫਿਰ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਇਹੀ ਜੋਤ ਗੁਰੂ ਅਮਰਦਾਸ ਜੀ ਵਿੱਚ ਬਿਰਾਜਮਾਨ ਹੋਈ ਤੇ ਅਸੀਂ ਪੜ੍ਹਦੇ ਹਾਂ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਧਰੀ, ਅਰਜਨ ਤਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਮਰਿਆਦਾ ਸੀ ਕਿ ਸਤਿਗੁਰੂ ਜੀ ਆਪਣੀ ਸਰੀਰਕ ਹਯਾਤੀ ਵਿੱਚ ਗੁਰੂ ਜੋਤ ਨੂੰ ਅਗਲੇ ਟਿਕਾਣੇ ਵਿੱਚ ਬਿਰਾਜਮਾਨ ਕਰ ਦਿੰਦੇ ਸਨ। ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਸਾਖੀ ਭਰੀ ਹੈ, ਥਾਪਿਆ ਲੈਣਾ ਜੀਵੰਦੈ ਗੁਰਿਆਈ ਸਿਰ ਛਤਰ ਫਰਾਇਆ। ਸਤਿਗੁਰੂ ਜੀ ਨੇ ਆਪਣੇ ਜਿਉਂਦਿਆਂ ਜੀ ਆਪਣੀ ਸਰੀਰਕ ਹਯਾਤੀ ਵਿੱਚ ਤਕਰੀਬਨ 5 ਦਿਨ ਪਹਿਲਾਂ ਗੁਰੂ ਜੋਤ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਬਿਰਾਜਮਾਨ ਕੀਤੀ, ਮੱਥਾ ਟੇਕਿਆ, ਪਰਕਰਮਾ ਕੀਤੀਆਂ ਤੇ ਸੰਸਾਰ ਨੇ ਵੇਖਿਆ ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਵਾਇਆ, ਉਲਟੀ ਗੰਗ ਸਮੁੰਦ ਸਮਾਵੈ, ਸਾਗਰ ਮੈਂ ਹੰਸ ਹੰਸ ਮੈਂ ਸਾਗਰ। ਗੁਰੂ ਜੋਤ ਦੂਸਰੇ ਗੁਰ ਵਿਅਕਤੀ ਵਿੱਚ ਦੂਸਰੇ ਟਿਕਾਣੇ ਵਿੱਚ ਬਿਰਾਜਮਾਨ ਹੋ ਗਈ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਅੱਜ ਉਹਨਾਂ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਜਿੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਚਖੰਡ ਗਮਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ, ਹਰ ਥਾਂ ਤੇ ਕਥਾ ਕਹਾਣੀਆਂ ਦੇ ਰੂਪ ਵਿੱਚ ਮਾਲਕ ਦਾ ਹਰ ਜਸ ਗਾਇਨ ਕੀਤਾ ਜਾ ਰਿਹਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦੀਆਂ ਵਡਿਆਈਆਂ ਉਹਨਾਂ ਦੇ ਗੁਣਾਂ ਦਾ ਗਾਇਨ ਸੰਗਤਾਂ ਕਰ ਰਹੀਆਂ ਨੇ, ਕਿਉਂਕਿ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਵੇਖੋ ਪਿੱਛੇ 28 ਤਰੀਕ ਨੂੰ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਕੇ ਗਏ ਹਾਂ, ਇਹਦਾ ਭਾਵ ਕਿ ਜੋਤੀ ਜੋਤ ਬਾਅਦ ਵਿੱਚ ਸਮਾਏ, ਪਹਿਲਾਂ ਇਹ ਨਿਰਣਾ ਦੇ ਦਿੱਤਾ ਗੁਰਸਿੱਖੋ ਜੇ ਸਰੀਰਕ ਕਿਰਿਆ ਨੂੰ ਇਸੇ ਤਰ੍ਹਾਂ ਅੱਗੇ ਜਾਰੀ ਰੱਖਣਾ ਹੁੰਦਾ ਤੇ ਸਾਹਿਬ ਜੀ ਨੇ ਕਿਹਾ ਸੀ ਸਾਡੇ ਕੋਲ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਪਵਿੱਤਰ ਸਰੀਰਾਂ ਦੀ ਕੋਈ ਘਾਟ ਨਹੀਂ ਸੀ। ਧੰਨ ਬਾਬਾ ਦੀਪ ਸਿੰਘ ਜੀ ਵਰਗੇ, ਧੰਨ ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬ੍ਰਹਮ ਗਿਆਨੀ ਗੁਰਸਿੱਖ ਸਤਿਗੁਰੂ ਜੀ ਕੋਲ ਮੌਜੂਦ ਸਨ। ਜੇ ਸਤਿਗੁਰੂ ਜੀ ਚਾਹੁੰਦੇ ਤੇ 11ਵਾਂ 12ਵਾਂ 13ਵਾਂ ਇਸੇ ਤਰ੍ਹਾਂ ਪਾਤਸ਼ਾਹੀਆਂ ਅੱਗੇ ਚੱਲਦੀਆਂ ਰਹਿੰਦੀਆਂ, ਪਰ ਮੇਰੇ ਸਤਿਗੁਰੂ ਜੀ ਨੇ ਸਦੀਵੀ ਤੌਰ ਤੇ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕੀਤੀ। ਸਰੀਰਕ ਜੋਤ ਕਰਕੇ ਉਹ ਪਰਮਾਤਮਾ ਵਿੱਚ ਲੀਨ ਹੋ ਗਏ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਤੇ ਗੁਰੂ ਜੋਤ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਧੁਰ ਤੋਂ ਲੈ ਕੇ ਆਏ ਸਨ, ਜੋ ਦਸਾਂ ਜਾਮਿਆਂ ਵਿੱਚ ਵਿਚਰੀ, ਉਹ ਸਦਾ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਿਰਾਜਮਾਨ ਕਰ ਦਿੱਤੀ ਤੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਕਦੇ ਵੀ ਤੁਹਾਨੂੰ ਅਸਮਾਨ ਵੱਲ ਵੇਖਣ ਦੀ ਲੋੜ ਨਹੀਂ ਪਵੇਗੀ ਕਿ ਕਦੋਂ ਕੋਈ ਮਹਾਂਪੁਰਖ, ਕੋਈ ਅਵਤਾਰ, ਕੋਈ ਨਬੀ ਔਲੀਆ ਜਨਮ ਲੈ ਕੇ ਆਵੇ ਅਤੇ ਅਸੀਂ ਉਸ ਤੋਂ ਅਗਵਾਈ ਲਈਏ। ਸਗੋਂ ਸਦੀਵੀ ਤੌਰ 'ਤੇ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਣ ਤੁਹਾਡੀ ਅਗਵਾਈ ਕਰਨਗੇ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਰ ਬਹੁਤ ਵੱਡੇ ਪਾਰਉਪਕਾਰ ਕੀਤੇ, ਉਹਨਾਂ ਨੇ 42 ਸਾਲ ਦੀ ਕੁੱਲ ਉਮਰ ਵਿੱਚ ਇੰਨੇ ਮਹਾਨ ਕਾਰਜ ਕੀਤੇ ਕਿ ਕੋਈ 42 ਯੁੱਗਾਂ ਵਿੱਚ ਵੀ ਨਹੀਂ ਕਰ ਸਕਦਾ। ਤਾਂ ਹੀ ਤਾਂ ਕਵੀ ਸੰਤੋਖ ਸਿੰਘ ਹੋਰਾਂ ਨੇ ਕਿਹਾ, ਸ਼ਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਵਨ ਪਾਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਆਪਾਂ ਕਹਾਂਗੇ ਇਹ ਤਾਂ ਸਿੱਖ ਕਵੀ ਹੈ, ਉਸਨੇ ਗੁਰੂ ਦੀ ਉਪਮਾ ਕੀਤੀ ਹੈ। ਇੱਕ ਮੁਸਲਮਾਨ ਸਾਈਂ ਬੁੱਲੇ ਸ਼ਾਹ, ਉਹਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗੇ ਤੁਸੀਂ ਕੋਈ ਗੱਲਬਾਤ ਸੁਣਾਓ। ਕਹਿਣ ਲੱਗੇ ਜੀ ਕਦੋਂ ਦੀ ਸੁਣਨੀ ਹੈ? ਅਤੇ ਕਹਿਣ ਲੱਗੇ ਜੀ ਜਿਸ ਤਰ੍ਹਾਂ ਤੁਹਾਡਾ ਚਿੱਤ ਕਰਦਾ, ਜਦੋਂ ਦੀ ਤੁਸੀਂ ਗੱਲ ਸੁਣਾਉਣੀ ਚਾਹੁੰਦੇ ਹੋ ਸੁਣਾ ਦਿਓ। ਕਹਿਣ ਲੱਗੇ ਫਿਰ ਸੁਣਨੀ ਹੈ ਅਤੇ ਉਸ ਸਮੇਂ ਦੀ ਸੁਣ, ਕਿਉਂਕਿ ਸੰਸਾਰ ਅੰਦਰ ਕੌਮਾਂ ਦੀ ਜ਼ਿੰਦਗੀ ਨੂੰ ਪਲਟਾ ਦੇਣ ਵਾਸਤੇ ਅਨੇਕਾਂ ਮਹਾਂਪੁਰਖ, ਅਨੇਕਾਂ ਪੀਰ ਪੈਗੰਬਰ ਅਵਤਾਰ ਸੰਸਾਰ ਵਿੱਚ ਆਏ ਨੇ, ਪਰ ਜਿਸ ਵਿਖੜੇ ਸਮੇਂ ਇਸ ਸੰਸਾਰ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਇਨਕਲਾਬ ਲਿਆਂਦਾ, ਉਹਦੀ ਮਿਸਾਲ ਸੰਸਾਰ ਵਿੱਚ ਹੋਰ ਕਿਧਰੇ ਸਾਨੂੰ ਦਿਖਾਈ ਨਹੀਂ ਦਿੰਦੀ। ਉਹ ਸਾਈ ਬੁੱਲੇ ਸ਼ਾਹ ਇੱਕ ਮੁਸਲਮਾਨ ਸੂਫੀ ਫਕੀਰ ਤੇ ਨਿਰਪੱਖ ਹੋ ਕੇ ਆਖਦਾ, ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਜੋਗੀ ਅੱਲਾ ਜਾਰ ਖਾਂ ਨੇ ਵੀ ਬੜਾ ਸੋਹਣਾ ਲਿਖਿਆ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਤਰੀਫ ਹੋ ਗੁਰੂ ਗੋਬਿੰਦ ਕੀ ਵੋ ਕੰਮ ਹੈ, ਹਰ ਵਕਤ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਵਸਬ ਲਿਖੂ ਕਹਾਂ ਤਾਬੇ ਰਕਮ ਹੈ। ਮੇਰੇ ਸਤਿਗੁਰੂ ਜੀ ਨੇ ਸਾਡੇ ਤੇ ਇਹ ਵੀ ਵੱਡਾ ਪਰਉਪਕਾਰ ਕੀਤਾ ਕਿ ਸਾਨੂੰ ਸਦੀਵੀ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਲੜ ਲਾ ਗਏ, ਉਹਨਾਂ ਦੀ ਬਾਣੀ ਦਾ ਉਪਦੇਸ਼। ਕਿ ਆਸਤਿਕਤਾ ਦਾ ਭਾਵ ਇਹ ਨਹੀਂ ਕਿ ਅਸੀਂ ਕਿਸੇ ਵਿਅਕਤੀ ਦੀ ਪੂਜਾ ਕਰੀਏ ਜਾਂ ਕਿਸੇ ਅਲਪ ਸ਼ਕਤੀ ਦੀ, ਸਗੋਂ ਪੂਜਾ ਦਾ ਭਾਵ ਹੈ ਜਾਗਤ ਜੋਤ ਸਰਬ ਵਿਆਪਕ ਪ੍ਰਭੂ ਦੀ ਆਰਾਧਨਾ, ਅਤੇ ਉਸ ਜਾਗਤ ਜੋਤ ਦਾ ਸੰਕਲਪ ਵੀ ਚੱਕਰ ਚਿਹਨ ਤੋਂ, ਵਰਨ ਜਾਤ ਤੋਂ, ਦੇਸ਼ ਭੇਸ ਤੋਂ ਉੱਪਰ ਕੀਤਾ। ਦੇਸ਼ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਮੇਰੇ ਸਤਿਗੁਰੂ ਜੀ ਨੇ ਉਸ ਜਾਗਤ ਜੋਤ ਦੀ ਸੱਚੀ ਯਾਦ ਨੂੰ, ਸੱਚੇ ਸਿਮਰਨ ਨੂੰ ਹੀ ਕਬੂਲਿਆ। ਪੂਰਨ ਹੋਏ ਹਮਾਰੀ ਆਸਾ, ਤੋੜ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਤੇ ਉਹਨੂੰ ਪ੍ਰਾਪਤ ਵੀ ਪ੍ਰੇਮ ਸਹਿਤ ਕੀਤੇ ਹੋਏ ਸਿਮਰਨ ਨਾਲ ਹੀ ਆਪਾਂ ਕਰ ਸਕਦੇ ਹਾਂ, ਕਿਸੇ ਕਰਮ ਕਾਂਡ ਜਾਂ ਪਖੰਡ ਨਾਲ ਨਹੀਂ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨੁੱਖੀ ਏਕਤਾ ਦੇ ਉਹ ਹਾਮੀ ਸਨ, ਕੋਈ ਭਇਓ ਮੁੰਡਿਆ ਸੰਨਿਆਸੀ, ਕੋਉ ਜੋਗੀ ਭਇਓ, ਕੋਉ ਬ੍ਰਹਮਚਾਰੀ, ਕੋਉ ਜਤੀ ਅਨਮਾਨਵੋ, ਹਿੰਦੂ ਤੁਰਕ ਕੋਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ, ਜਾਕੈ ਛੂਟ ਗਇਓ ਭ੍ਰਮ ਉਰਕਾ, ਤਿਸ ਆਗੈ ਹਿੰਦੂ ਕਿਆ ਤੁਰਕਾ, ਦੇਹੁਰਾ ਉਹ ਮਸੀਤ ਸੋਈ, ਪੂਜਾ ਉਹ ਨਵਾਜ ਉਹੀ। ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਪਰ ਸਾਹਿਬ ਨੇ ਨਾਲ ਸਪਸ਼ਟ ਵੀ ਕੀਤਾ ਕਿ ਏਕਤਾ ਦਾ ਭਾਵ ਇਹ ਵੀ ਨਹੀਂ ਕਿ ਆਪਾਂ ਬੁਰੇ ਭਲੇ ਦਾ, ਆਪਾਂ ਸੱਚ ਕਰਮ ਜਾਂ ਪਖੰਡ ਦਾ, ਸੰਸਾਰ ਦੇ ਅੰਦਰ ਚੰਗਾ ਕੀ ਹੈ ਮਾੜਾ ਕੀ ਹੈ ਇਹਦਾ ਆਪਾਂ ਨਿਰਣਾ ਹੀ ਨਾ ਕਰੀਏ। ਉਹਨਾਂ ਨੇ ਸਪਸ਼ਟ ਕੀਤਾ ਕਿ ਮੈਂ ਭਲੇ ਪੁਰਖਾਂ ਨੂੰ ਉਭਾਰਨ ਲਈ ਤੇ ਦੁਸ਼ਟਾਂ ਨੂੰ ਖਤਮ ਕਰਨ ਵਾਸਤੇ ਸੰਸਾਰ ਵਿੱਚ ਆਇਆ ਹਾਂ। ਧਰਮ ਚਲਾਵਨ ਸੰਤ ਉਭਾਰਨ, दुष्ट सबन को मूल उपारन। मेरे गुरु कलगीधर पातशाह ने 9 साल की उम्र विच तिलक जंजू की राखी वास्ते पिता की कुरबानी दिती, फिर खालसे की साजना करके खालसे नू अपना रूप दसिया। 17 छोटियां वड्डियां धर्म जंगा लड़िया ते धर्म जंगा दे विच भी मेरे सतगुरां ने मर्यादा नू कायम रखिया। मानवता दे जो हक सन उन्हां दे उपर सतगुरां ने पहरा दिता। जंगा जुद्दां दा भाव किसे नू मारना नहीं बल्कि यह दसना है कि जे तू जुल्म करेगा ते आकर अकाल पुरख वाहिगुरु की लटकदी होई तलवार भी एक दिन तैनू सजा देवेगी। औरंगजेब नू जफरनामे विच मेरे सतगुरां ने कहा सी कि तुरना तो हर एक ने संसार तो है, वेखो भला भी तुरदा है ते बुरा भी तुरदा है, पर श्री रामचंद्र जी नू लोकी नेकी दे रूपे याद करदे ने ते रावण नू सारे मूर्ख ते बुरा कहिंदे ने। इसे तरह तुरे वह भी ने जिन्हां ने सचखंड श्री हरिमंदर साहब की पवित्रता लई कुरबानियां ते शहीदियां दित्तियां ते उन्हां नू अज आपां याद करदे हां, ते तुरे वह भी ने जिन्हां ने हमले करके अकाल तख्त साहब ते हरिमंदर साहब की बेअदबी की, उन्हां नू अज भी संसार दुरकारदा है। तुरिया औरंगजेब भी है पर उहदी कबर ते कोई दीवा बालण वाला नहीं, पर मेरे गुरु कलगीधर पातशाह ज्योति जोत समाए ते उन्हां दे अस्थान ते अज लखां शीस निमदे ने। जोड़ मेलियां दे रूप विच गुरु कीआं संगतां जुड़दियां ने। संसार तो तुरना हर एक ने है पर बुरे की बुराई नू लोकां ने दरकारिया ते भलियां दी भलियाई नू सदा पर उपकार दे रूप विच सारा संसार चेते करदा है। भाई गुरदास जी का एक बचन सांझा करके आपां मुख वाक दी विचार आरंभ करनी है कि एक दुनियावी पातशाह ते गुरु महाराज जो बादशाह दरवेश ने दीन दुनिया दे पातशाह ने, इन्हां दोवां दे घर विच जिहड़ी मर्यादा है इहदे विच की फर्क है। भाई गुरदास जी लिखदे ने दुनियावी पातशाह होए दे मरे पुत्ते पातशाही, दोही फेरा अपनी हुक्मी बंदे सब सिपाही, कुतबा जाए पढ़ाएंदा काजी मुल्ला भरै उगाई, टकसालै सिक्का पवै हुक्मै विच सफेदी स्याही। कहन लगे माल मुल्क अपनाएंदा तख्त बखत चढ़ बेपरवाही। इत्थे तक एक दुनियावी पातशाह दी गल कीती कि जदों कोई राजा मरण दे किनारे हुंदा है ते उह अपना राज भाग राज तख्त अपने पुत्र नूं दे जांदा है, पुत्र भावें योग होवे ते भावें नलायक होवे, उहदा पुत्र उहदे मरण तों बाद आप तख्त ते बैठदा है, पहले हुक्म रद्द करदा है, नवें सिरों नवें फरमान जारी कीते जांदे ने, पहला सिक्का रोक के टकसाल विच अपने नाम का सिक्का चलाउंदा है, काजी मुल्ला सद के अपनी पातशाही होण दा वो कुतबा पढ़ाउंदा है, ते काजी मुल्ला इस गल की गवाही भरदे ने, वो बेपरवाह होके तख्त दे उपर बैठदा है ते वेखो मन मर्जियां करदा अपने नाम का सिक्का जारी करदा है। सारे सिपाही सारे नौकर उहदे हुक्म विच हो जांदे ने। इत्थे तक के कई बार राजे महाराजे दे पुत्र ज्योंदियां जी राजे नूं पकड़ के कैद खाने विच सुट दिंदे ने, अपने सके भरावां दा कतल करके आप राज तख्त ते बैठदे ने। औरंगजेब ने बिल्कुल इहो जिहा कीता कि शाहजहान जिहड़ा कदे गुरु की बाणी ते तर्क करिया करदा सी भी इह गल तां समझ आ जांदी है कि नदर वो पट्ठी जे करे सुल्ताना घाओ कराएंदा, पर अगली गल कि दर मंगण भिख ना पाएंदा, यह गल मैं नहीं मनदा भी यह तो ठीक है कि जदों अल्लाह ताला अपनी नज़र फेर लवे तो एक सुल्तान नू वो घा वांग रोल दिंदा घा खाण तक मजबूर कर दिंदा, पर अगली गल कि जे वो दर ते भिख्या मंगे तो उन्हू भीख रूप दे विच कुछ भी ना मिले, यह किवें हो सकता है। जदों औरंगजेब ने ज्योंदियां जी अपने पिता शाहजहान नू जिहदा नाम तां शहजादा उर्म सी पर उन्हें तखलस रखिया शाहजहां कि मैं सारे जहान का मालिक हाँ, औरंगजेब ने अपने पिता नू कैद खाने विच बंद कीता। ਜਿਸ ਖਿੜਕੀ ਰਾਹੀਂ ਉਹ ਜਮਨਾ ਦਾ ਨਜ਼ਾਰਾ ਵੇਖਦਾ ਉਹ ਖਿੜਕੀ ਬੰਦ ਕਰਵਾ ਦਿੱਤੀ। ਹੁਕਮ ਕੀਤਾ ਕਿ ਇਹਨੂੰ ਸਾਰਾ ਦਿਨ ਪੀਣ ਵਾਸਤੇ ਇੱਕ ਪਾਣੀ ਦਾ ਪਿਆਲਾ ਦਿੱਤਾ ਜਾਵੇ। ਤੇ ਇੱਕ ਦਿਨ ਜਦੋਂ ਪਾਣੀ ਦਾ ਪਿਆਲਾ ਵੀ ਰੁੜ ਗਿਆ, ਇਹਨੇ ਪੱਤਰ ਲਿਖਿਆ ਕਿ ਵੇਖ ਤੂੰ ਮੇਰਾ ਪੁੱਤਰ ਹੈ ਤੇ ਅੱਜ ਮੈਂ ਤੇਰਾ ਬਾਪ ਹੋ ਕੇ ਕਦੇ ਮੈਂ ਲੱਖ ਸਵਾਰ ਦਾ ਮਾਲਕ ਸਾਂ, ਮੈਂ ਤਖਤੇ ਤਾਊਸ ਬਣਾਇਆ, ਮੈਂ ਕਰੋੜਾਂ ਰੁਪਈਏ ਲਾ ਕੇ ਤਾਜ ਮਹਿਲ ਵਰਗੀਆਂ ਇਮਾਰਤਾਂ ਬਣਾਈਆਂ, ਕਦੇ ਮੇਰੇ ਅੱਗੇ ਹਜ਼ਾਰਾਂ ਸੀਸ ਨਿਮਦੇ ਸਨ, ਪਰ ਅੱਜ ਮੈਂ ਇੱਕ ਰਾਜਾ ਹੋ ਕੇ, ਰਾਜੇ ਦਾ ਪੁੱਤਰ ਹੋ ਕੇ ਪਾਣੀ ਨੂੰ ਤਰਸਦਾ। ਔਰੰਗਜ਼ੇਬ ਨੇ ਅੱਗਿਓਂ ਉੱਤਰ ਦਿੱਤਾ, ਪਿਤਾ ਜੀ ਤੇਰੇ ਕੋਲ ਚਿੱਠੀਆਂ ਪੱਤਰ ਲਿਖਣ ਦਾ ਸਮਾਂ ਹੈ, ਪਰ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੇਰੇ ਚਿੱਠੀ ਪੱਤਰ ਦਾ ਜਵਾਬ ਦੇ ਸਕਾਂ। ਅੱਜ ਤੋਂ ਬਾਅਦ ਜੇ ਪਾਣੀ ਦਾ ਪਿਆਲਾ ਰੁੜ ਜਾਵੇ ਤੇ ਉਹਦੇ ਲਈ ਪੱਤਰ ਨਹੀਂ ਲਿਖਣਾ, ਬਲਕਿ ਜਿਹੜੀ ਸਿਆਹੀ ਤੂੰ ਚਿੱਠੀ ਪੱਤਰ ਲਿਖਣ ਲਈ ਵਰਦਾ, ਉਹ ਸਿਆਹੀ ਚੂਸ ਕੇ ਆਪਣੀ ਪਿਆਸ ਬੁਝਾ ਲਵੀ। ਤੇ ਉਸ ਵੇਲੇ ਸ਼ਾਹਜਹਾਨ ਨੂੰ ਚੇਤੇ ਆਇਆ ਕਿ ਹੋਰ ਕਿਸੇ ਦਰ ਦੀ ਕੀ ਗੱਲ ਕਰਨੀ, ਮੈਂ ਤੇ ਆਪਣੇ ਦਰ ਤੋਂ ਭਿੱਖਿਆ ਰੂਪ ਵਿੱਚ ਪਾਣੀ ਮੰਗਦਾ ਤੇ ਮੈਨੂੰ ਪਾਣੀ ਵੀ ਨਹੀਂ ਮਿਲਦਾ। ਇਹ ਬਿਲਕੁਲ ਸੱਚ ਜੇ। ਤੇ ਭਾਈ ਗੁਰਦਾਸ ਜੀ ਨੇ ਇੱਥੇ ਤੱਕ ਤਾਂ ਜ਼ਿਕਰ ਕੀਤਾ ਕਿ ਇੱਕ ਦੁਨਿਆਵੀ ਪਾਤਸ਼ਾਹ ਕੀ ਕਰਦਾ, ਤੇ ਅੱਗੇ ਉਹ ਫਿਰ ਗੁਰੂ ਬਾਬੇ ਦੇ ਘਰ ਦੀ ਰੀਤ ਦੱਸਦੇ ਨੇ। ਬਬਾਣੇ ਘਰ ਚਾਲ ਹੈ, ਗੁਰਮੁਖ ਗਾਡੀ ਰਾਹ ਨਿਭਾਈ, ਇੱਕ ਦੋਹੀ ਟਕਸਾਲ ਇੱਕ, ਕੁਤਬਾ ਤਖਤ ਸੱਚਾ ਦਰਗਾਹੀ, ਗੁਰਮੁਖ ਸੁਖ ਫਲ ਦਾਦ ਅਲਾਹੀ। ਕਹਿੰਦੇ ਇੱਥੇ ਗੁਰ ਗੱਦੀ ਦਾ ਤਖਤ ਵੀ ਇੱਕ ਹੈ, ਇੱਥੇ ਅਕਾਲ ਪੁਰਖ ਦੀ ਦੋਹੀ ਵੀ ਇੱਕ ਹੈ, ਇੱਥੇ ਜਿਹੜਾ ਸੱਚੇ ਸ਼ਬਦ ਦਾ ਸਿੱਕਾ ਚੱਲਦਾ ਉਹ ਟਕਸਾਲ ਰੂਪੀ ਸੰਗਤ ਵੀ ਇੱਕ ਹੈ, ਇੱਥੇ ਤੇ ਗੁਰੂ ਘਰ ਦੀ ਰਹੁ ਰੀਤ, ਗੁਰੂ ਘਰ ਦੀ ਮਰਿਆਦਾ ਦਸਾਂ ਜਾਮਿਆਂ ਵਿੱਚ ਵਿਚਰ ਕੇ ਵੇਖੋ ਇੱਕੋ ਰਹੀ ਹੈ। ਜੋਤ ਉਹਾ ਜੁਗਤ ਸਾਏ, ਸ਼ੈ ਕਾਇਆ ਫੇਰ ਪਲਟੀਐ। ਕੇਵਲ ਟਿਕਾਣੇ ਬਦਲਦੇ ਰਹੇ, ਸਰੀਰ ਬਦਲਦੇ ਰਹੇ, ਪਰ ਗੁਰੂ ਜੋਤ ਵਿੱਚ ਬਦਲਾਵ ਨਾ ਆਇਆ। ਅੱਜ ਆਪਾਂ ਅਰਦਾਸ ਕਰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਾਤਸ਼ਾਹੀਆਂ ਦਸ, ਸਰੀਰ ਟਿਕਾਣੇ ਦਸ, ਪਰ ਜੋਤਾਂ ਦਸ ਨਹੀਂ। ਜੋਤ ਕੇਵਲ ਇੱਕ ਹੈ, ਉਹਨੂੰ ਸ਼ਬਦ ਜੋਤ ਕਹਿ ਲਵੋ, ਗਿਆਨ ਜੋਤ ਕਹਿ ਲਵੋ। ਉਹ ਸ਼ਬਦ ਜੋਤ ਸਦਾ ਲਈ ਥਿਰ ਰਹਿਣ ਵਾਲੀ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸੋ ਐਸੇ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਐਸੇ ਸਤਿਗੁਰੂ ਦੇ ਸ਼ਬਦ ਨਾਲ ਜੁੜਿਆ, ਕਿਸ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੇ ਨੇ ਸਾਡੀ ਜ਼ਿੰਦਗੀ ਵਿੱਚ, ਗਿਆਨ ਇੰਦਰੇ ਕਰਮ ਇੰਦਰੇ ਕਿਵੇਂ ਵਸ ਵਿੱਚ ਆਉਂਦੇ ਨੇ, ਵਿਕਾਰਾਂ ਵਿੱਚ ਲੱਗਣ ਦੀ ਬਜਾਏ ਕਿਵੇਂ ਪ੍ਰਭੂ ਦੇ ਨਾਮ ਰਸ ਵਿੱਚ ਜੁੜਦੇ ਨੇ। ਧੰਨ ਗੁਰੂ ਅਮਰਦਾਸ ਜੀ, ਜੋ ਗੁਰੂ ਨਾਨਕ ਜੀ ਦੀ ਜੋਤ ਦੇ ਤੀਸਰੇ ਵਾਰਸ ਸਨ, ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਸਾਡੇ ਸਾਹਮਣੇ ਰੱਖਿਆ ਕਿ 20 ਵਾਰ ਭਾਵੇਂ ਤੀਰਥਾਂ ਦੀ ਵੀ ਯਾਤਰਾ ਕੀਤੀ, ਪਰ ਅੰਦਰ ਦਾ ਸੁੱਖ ਨਾ ਮਿਲਿਆ। ਅੰਦਰ ਦਾ ਟਿਕਾ ਉਸ ਵੇਲੇ ਪ੍ਰਾਪਤ ਹੋਇਆ ਜਦੋਂ ਗੁਰੂ ਨਾਨਕ ਦੀ ਜੋਤ ਦੇ ਦੂਸਰੇ ਵਾਰਸ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਹ ਸ਼ਰਨ ਵਿੱਚ ਆਏ ਤੇ ਉਹਨਾਂ ਦੀ ਭਟਕਣਾ ਖਤਮ ਹੋ ਗਈ। ਦੂਸਰੀ ਵਾਰ ਜੇ ਤੀਰਥਾਂ ਤੇ ਗਏ ਯਾਤਰਾ ਕਰਨ ਵਾਸਤੇ ਨਹੀਂ, ਬਲਕਿ ਜਿਹੜੇ ਭੁੱਲੇ ਭਟਕੇ ਲੋਕ ਗੁਰੂ ਵਾਲੇ ਤੇ ਬਣਦੇ ਨਹੀਂ ਸਨ ਪਰ ਤੀਰਥਾਂ ਤੇ ਸੁੱਖ ਲੱਭਣ ਵਾਸਤੇ ਤੁਰਦੇ ਸਨ, ਉਹਨਾਂ ਨੂੰ ਪ੍ਰੇਰ ਕੇ ਪ੍ਰਚਾਰ ਕਰਨ ਵਾਸਤੇ, ਉਹਨਾਂ ਦਾ ਉਧਾਰ ਕਰਨ ਲਈ ਮੇਰੇ ਗੁਰੂ ਅਮਰਦਾਸ ਜੀ ਨੇ ਦੁਬਾਰਾ ਉੱਦਮ ਕੀਤਾ। ਤੇ ਇਸ ਗੱਲ ਦੀ ਗਵਾਹੀ ਗੁਰੂ ਰਾਮਦਾਸ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਭਰੀ ਹੈ, ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ। ਦੂਸਰੀ ਵਾਰ ਗੁਰੂ ਅਮਰਦਾਸ ਜੀ ਫਿਰ ਪ੍ਰਚਾਰ ਕਰਨ ਵਾਸਤੇ ਗਏ ਸੰਸਾਰ ਦੇ ਲੋਕੋ, ਗੁਰ ਸਮਾਨ ਤੀਰਥ ਨਹੀਂ ਕੋਏ। ਗੁਰੂ ਵਰਗਾ ਤੀਰਥ ਕਿਹੜਾ ਹੈ? ਸਾਚਾ ਨਹਾਵਣ ਗੁਰ ਕੀ ਸੇਵਾ, ਗੁਰੂ ਦੀ ਸੇਵਾ ਵਿੱਚ ਲੱਗ ਜਾਓ, ਸੱਚਾ ਆਤਮਕ ਇਸ਼ਨਾਨ ਪ੍ਰਾਪਤ ਹੋ ਜਾਵੇਗਾ। ਜਿਵੇਂ ਗੁਰੂ ਅਮਰਦਾਸ ਜੀ ਸਾਨੂੰ ਜੁਗਤੀ ਦੱਸ ਰਹੇ ਨੇ ਕਿ ਜਦੋਂ ਗਿਆਨ ਇੰਦਰੇ ਕਰਮ ਇੰਦਰੇ ਮਨੁੱਖ ਦੇ ਵਸ ਵਿੱਚ ਆ ਜਾਣ ਤੇ ਮਨੁੱਖ ਨੂੰ ਫਿਰ ਅੰਦਰੋਂ ਹੀ ਸੁੱਖ ਪ੍ਰਾਪਤ ਹੁੰਦਾ। ਕਬੀਰ, ਜਾਂ ਦਿਨ ਹਉ ਮੂਆ ਪਾਛੇ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਹਿਣ ਲੱਗੇ ਜਿਸ ਦਿਨ ਅੰਦਰੋਂ ਹਉਮੈ ਮਰ ਗਈ, ਵਿਕਾਰ ਮਰ ਗਿਆ, ਤੇ ਅੰਦਰ ਜੋ ਕੁਝ ਬਚਿਆ ਉਹ ਸੁੱਖ ਸੀ, ਉਹ ਆਨੰਦ ਸੀ। ਤੇ ਕਹਿਣ ਲੱਗੇ ਮੈਨੂੰ ਤੇ ਮੇਰੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਤੇ ਮੇਰੇ ਕਰਮ ਇੰਦਰੇ, ਮੇਰੇ ਗਿਆਨ ਇੰਦਰੇ ਜਿਹੜੇ ਸੰਗੀ ਸਨ ਉਹ ਸਾਰੇ ਹੁਣ ਪਰਮੇਸ਼ਰ ਦੀ ਉਸਤਤ ਵਿੱਚ ਲੱਗ ਗਏ ਨੇ। ਸਾਰੇ ਕਰਮ ਇੰਦਰੇ, ਗਿਆਨ ਇੰਦਰੇ ਹੁਣ ਪ੍ਰਭੂ ਦਾ ਹੀ ਗੁਣ ਗਾਉਂਦੇ ਨੇ, ਅੱਖਾਂ ਪ੍ਰਭੂ ਨੂੰ ਵੇਖਦੀਆਂ ਨੇ, ਕੰਨ ਸੁਣਦੇ ਨੇ, ਰਸਨਾ ਪ੍ਰਭੂ ਦੇ ਹੀ ਗੁਣ ਗਾਉਂਦੀ ਹੈ। ਆਓ ਗੁਰੂ ਅਮਰਦਾਸ ਜੀ ਦੇ ਇਹਨਾਂ ਬਚਨਾਂ ਦੀ ਪਵਿੱਤਰ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਦ ਲੱਗੇ ਸਹਿਜ ਸੁਭਾਏ।
ਸਭ ਤੋਂ ਪਹਿਲਾਂ ਸਤਿਗੁਰੂ ਜੀ ਜਿਸ ਇੰਦਰੇ ਦੀ ਗੱਲ ਕਰਦੇ ਨੇ ਉਹ ਹੈ ਰਸਨਾ, ਕਿਉਂਕਿ ਜਿਨ੍ਹਾਂ ਇੰਦਰਿਆਂ ਨਾਲ ਆਪਾਂ ਕੰਮ ਕਰਦੇ ਹਾਂ ਉਹਨਾਂ ਨੂੰ ਕਰਮ ਇੰਦਰੇ, ਤੇ ਜਿਨ੍ਹਾਂ ਨਾਲ ਸਾਨੂੰ ਕੁਝ ਅਨੁਭਵ ਹੁੰਦਾ ਉਹ ਨੇ ਅਸਲ ਵਿੱਚ ਗਿਆਨ ਇੰਦਰੇ, ਜਿਨ੍ਹਾਂ ਨਾਲ ਸਾਨੂੰ ਸੋਝੀ ਆਉਂਦੀ ਹੈ, ਅਸੀਂ ਚੱਖ ਕੇ ਵੇਖ ਸਕਦੇ ਹਾਂ ਕਿ ਇਹ ਕੌੜਾ ਹੈ, ਇਹ ਮਿੱਠਾ ਹੈ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਡੇ ਗਿਆਨ ਇੰਦਰੇ ਨੇ, ਸਾਨੂੰ ਗਿਆਨ ਮਿਲਦਾ। ਰਸਨਾ ਜਿੱਥੇ ਇਹ ਚੱਕ ਕੇ ਦੱਸਦੀ ਹੈ ਕਿ ਖੱਟਾ ਕੀ ਹੈ, ਮਿੱਠਾ ਕੀ ਹੈ, ਕੌੜਾ ਕੀ ਹੈ, ਫਿੱਕਾ ਕੀ ਹੈ, ਉੱਥੇ ਰਸਨਾ ਮਨੁੱਖ ਦੇ ਕੋਲ ਇੱਕ ਬੜਾ ਵੱਡਾ ਵਰਦਾਨ ਹੈ। ਰਸਨਾ ਕਰਕੇ ਮਨੁੱਖ ਅੰਦਰ ਦੇ ਭਾਵ ਬੋਲ ਕੇ ਸੰਸਾਰ ਦੇ ਸਾਹਮਣੇ ਪ੍ਰਗਟ ਕਰ ਦਿੰਦਾ। ਕੰਨਾਂ ਕਰਕੇ ਕੋਈ ਕੀ ਸੁਣ ਰਿਹਾ, ਨਹੀਂ ਸੁਣ ਰਿਹਾ ਸਾਨੂੰ ਨਹੀਂ ਪਤਾ, ਅੱਖਾਂ ਕਰਕੇ ਕੋਈ ਕੀ ਵੇਖ ਰਿਹਾ, ਨਹੀਂ ਵੇਖ ਰਿਹਾ ਅਸੀਂ ਨਹੀਂ ਕਹਿ ਸਕਦੇ, ਪਰ ਰਸਨਾ ਇੱਕ ਪ੍ਰਤੱਖ ਇਹੋ ਜਿਹਾ ਇੰਦਰਾ ਕਿ ਜਿਹਦਾ ਕਰਮ ਪ੍ਰਗਟ ਹੈ, ਮਨੁੱਖ ਕੀ ਬੋਲ ਰਿਹਾ, ਮਨੁੱਖ ਦੇ ਅੰਦਰ ਦੇ ਭਾਵ ਕਿਹੋ ਜਿਹੇ ਨੇ, ਉਹ ਰਸਨਾ ਦੇ ਰਾਹੀਂ ਪ੍ਰਗਟ ਹੁੰਦੇ ਨੇ। ਜਿਵੇਂ ਕਿਸੇ ਬਰਤਨ ਵਿੱਚ ਜੋ ਕੁਝ ਪਾਇਆ ਹੋਵੇ ਉਹ ਟੂਟੀ ਰਾਹੀਂ ਬਾਹਰ ਨਿਕਲਦਾ, ਇਸੇ ਤਰ੍ਹਾਂ ਮਨੁੱਖ ਦੇ ਅੰਦਰ ਕੀ ਹੈ ਉਹ ਸਾਡੀ ਰਸਨਾ ਕਰਕੇ ਪ੍ਰਗਟ ਹੁੰਦਾ। ਜਦੋਂ ਕੋਈ ਕਿਸੇ ਨੂੰ ਗਾਲਾਂ ਕੱਢਦਾ ਨਾ, ਇਹਦਾ ਮਤਲਬ ਵੀ ਉਹਦੇ ਅੰਦਰ ਗਾਲਾਂ ਹੀ ਵਸਦੀਆਂ ਨੇ। ਜਦੋਂ ਕੋਈ ਕਿਸੇ ਨੂੰ ਬੁਰਾ ਕਹਿੰਦਾ ਉਹਦਾ ਮਤਲਬ ਉਹਦੇ ਅੰਦਰ ਬੁਰਾਈ ਟਿਕੀ ਹੋਈ ਹੈ। ਜਦੋਂ ਕੋਈ ਈਰਖਾ ਭਰੇ ਬੋਲ ਕਹਿੰਦਾ ਸਮਝ ਲੈਣਾ ਉਹ ਅੰਦਰੋਂ ਈਰਖਾ ਦੇ ਨਾਲ ਸੜਿਆ ਹੋਇਆ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਬੋਲਣ ਪਾਜ ਅਗਾੜਿਆ ਜਿਉਂ ਮੂਲੀ ਪੱਤਾ। ਜਿਵੇਂ ਮੂਲੀ ਦੇ ਪੱਤੇ ਦੱਸ ਦਿੰਦੇ ਨੇ ਕਿ ਇਹਦੇ ਥੱਲੇ ਮੂਲੀ ਹੈ, ਮੂਲੀ ਭਾਵੇਂ ਧਰਤੀ ਵਿੱਚ ਹੋਵੇ ਪਰ ਪੱਤੇ ਜਿਹੜੇ ਪ੍ਰਤੱਖ ਨੇ, ਪ੍ਰਗਟ ਨੇ, ਉਹਨਾਂ ਨੂੰ ਵੇਖ ਕੇ ਆਪਾਂ ਨਿਰਣਾ ਕਰ ਲੈਂਦੇ ਹਾਂ ਕਿ ਇਹਦੇ ਥੱਲੇ ਮੂਲੀ ਹੈ। ਇਸੇ ਤਰ੍ਹਾਂ ਬਾਬੇ ਪ੍ਰਿਥੀ ਚੰਦ ਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਉਹ ਸਾਕਤ ਹੈ, ਉਹਦੇ ਬੋਲਾਂ ਨੇ ਉਹਦਾ ਪਾਜ ਉਘਾੜ ਦਿੱਤਾ। ਜਿਵੇਂ ਮੂਲੀ ਦੇ ਪੱਤੇ ਦੱਸ ਦਿੰਦੇ ਨੇ ਕਿ ਇਹਦੇ ਥੱਲੇ ਮੂਲੀ ਹੈ, ਇਸੇ ਤਰ੍ਹਾਂ ਰਸਨਾ ਜਦੋਂ ਦੁਨੀਆਂ ਦੇ ਰਸਾਂ ਕਸਾਂ ਵਿੱਚ ਜੁੜਦੀ ਹੈ, ਤੇ ਸਾਹਿਬ ਜੀ ਕਹਿੰਦੇ ਨੇ ਇਸ ਰਸਨਾ ਦੇ ਕਾਰਨ ਵੇਖੋ ਮਨੁੱਖ ਕਈ ਵਾਰ ਗੁਲਾਮ ਹੋ ਜਾਂਦਾ। ਮਨੁੱਖ ਹੀ ਨਹੀਂ, ਪਸ਼ੂ ਪੰਛੀਆਂ ਦੀ ਦੁਨੀਆਂ ਵਿੱਚ ਵੀ ਮੇਰੇ ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਨੇ ਕਿ ਜਿਹੜੀ ਮਛਲੀ ਹੈ ਉਹਨੂੰ ਕੇਵਲ ਇੱਕ ਰਸਨਾ ਦਾ ਰਸ ਰੂਪੀ ਰੋਗ ਲੱਗਾ ਹੋਇਆ, ਤੇ ਵੇਖੋ ਉਹ ਕੁੰਡੀ ਵਾਲੇ ਪਾਸੇ ਭੱਜਦੀ ਹੈ, ਤੇ ਇੱਕ ਦਿਨ ਆਪਣੇ ਆਪ ਨੂੰ ਗੁਲਾਮ ਕਰਦੀ ਹੈ। ਇੱਕ ਨਿੱਕਾ ਜਿਹਾ ਮਾਸ ਦਾ ਟੁਕੜਾ ਖਾਣ ਵਾਸਤੇ ਇੱਕ ਦਿਨ ਉਹ ਦੂਸਰੇ ਦੇ ਭੋਜਨ ਦਾ ਮਾਸ ਰੂਪ ਦੇ ਵਿੱਚ ਜਾ ਕੇ ਅੰਗ ਬਣਦੀ ਹੈ। ਇੱਕ ਰਸਨਾ ਦੀ ਗਲਤ ਵਰਤੋਂ ਦੇ ਕਾਰਨ ਉਸ ਮਛਲੀ ਨੂੰ ਵੇਖੋ ਕਿੰਨਾ ਵੱਡਾ ਦੁੱਖ ਭੋਗਣਾ ਪੈਂਦਾ। ਪਰ ਦੂਸਰੇ ਪਾਸੇ ਜਦੋਂ ਇਸ ਰਸਨਾ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਕਹਿੰਦੇ ਜਦੋਂ ਤੱਕ ਤੂੰ ਹਰੀ ਨਾਮ ਰਸ ਨੂੰ ਪ੍ਰਾਪਤ ਨਹੀਂ ਕਰਦੀ ਹੇ ਰਸਨਾ, ਤੂੰ ਉਦੋਂ ਤੱਕ ਤ੍ਰਿਪਤ ਨਹੀਂ ਹੋ ਸਕੇਗੀ। ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਦ, ਚਾਖਤ ਹੋਏ ਰਹੈ ਬਿਸਮਾਦ। ਹੁਣ ਇਸ ਰਸਨਾ ਨੂੰ ਹਰੀ ਨਾਮ ਦੇ ਰਸ ਵਾਲੇ ਪਾਸੇ ਜੋੜਨਾ, ਤੇ ਸਾਹਿਬ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਨਹੀਂ ਕਰਦੀਆਂ, ਸਤ ਸੰਗਤ ਨੂੰ ਨਹੀਂ ਵੇਖਦੀਆਂ, ਉਹ ਅੱਖਾਂ ਬੇਹਾਲ ਨੇ। ਹਾਲ ਸ਼ਬਦ ਫਾਰਸੀ ਦਾ, ਜਿਹਦਾ ਅਰਥ ਹੁੰਦਾ ਮੌਜੂਦ ਵਰਤਮਾਨ। ਦੋ ਸ਼ਬਦ ਨੇ, ਇੱਕ ਬਹਾਲ ਤੇ ਇੱਕ ਬੇਹਾਲ। ਜਿਹੜਾ ਮੌਜੂਦਾ ਹੋਵੇ ਨਾ ਸਰਵਿਸ ਵਿੱਚ, ਆਪਾਂ ਕਹਿੰਦੇ ਹਾਂ ਵੇਖੋ ਉਹ ਸਸਪੈਂਡ ਸੀ ਤੇ ਉਹਨੂੰ ਬਹਾਲ ਕਰ ਦਿੱਤਾ ਗਿਆ। ਤੇ ਦੂਸਰਾ ਸ਼ਬਦ ਹੈ ਬੇਹਾਲ, ਜਿਹੜਾ ਮੌਜੂਦਾ ਨਹੀਂ ਹੈ, ਵਰਤਮਾਨ ਵਿੱਚ ਨਹੀਂ ਹੈ, ਅੱਜ ਵਿੱਚ ਨਹੀਂ ਹੈ। ਤੇ ਸਾਹਿਬ ਕਹਿੰਦੇ ਜਿਹੜਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਨਹੀਂ ਕਰਦਾ, ਸਮਝ ਲੈਣਾ ਉਹਦੀਆਂ ਅੱਖਾਂ ਬੇਹਾਲ ਨੇ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਕੰਨ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਨਹੀਂ ਸੁਣਦੇ, ਉਹਨਾਂ ਕੰਨਾਂ ਵਿੱਚ ਤਾਂ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ, ਉਹ ਕੰਨ ਬੰਦ ਹੋ ਜਾਣੇ ਚਾਹੀਦੇ ਨੇ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਜਿਹੜੀ ਰਸਨਾ ਨਾਮ ਨਹੀਂ ਜਪਦੀ, ਸਾਹਿਬ ਕਹਿੰਦੇ ਉਹਦੇ ਟੁਕੜੇ ਟੁਕੜੇ ਕਰ ਦੇਣੇ ਚਾਹੀਦੇ ਨੇ। ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਜਦੋਂ ਪਰਮਾਤਮਾ ਸਾਨੂੰ ਵਿਸਰ ਜਾਂਦਾ ਤੇ ਹਰ ਦਿਨ ਸਾਡਾ ਆਤਮਕ ਜੀਵਨ ਜਿਹੜਾ ਉਹ ਖੀਣ ਹੋਣ ਲੱਗ ਪੈਂਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਰਸਨਾ ਹਰ ਸਾਦ ਲਾਗੀ ਸਹਿਜ ਸੁਭਾਏ। ਦੋ ਸ਼ਬਦ ਨੇ, ਇੱਕ ਧੱਦੇ ਨਾਲ ਸਾਧ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ, ਤੇ ਇੱਕ ਦੱਦੇ ਨਾਲ ਸਾਧ। ਸਾਧ ਦਾ ਅਰਥ ਹੁੰਦਾ ਸਵਾਦ। ਤੇ ਸਾਹਿਬ ਕਹਿੰਦੇ ਕੋਈ ਪਰਮਾਤਮਾ ਤੋਂ ਬੇਮੁੱਖ ਹੋ ਕੇ ਵੇਖੇ, ਉਹਦੀਆਂ ਅੱਖਾਂ ਵੇਖ ਕੇ ਨਹੀਂ ਰੱਜਦੀਆਂ, ਕੰਨ ਸੁਣ ਕੇ ਨਹੀਂ ਰੱਜਦੇ, ਤੇ ਰਸਨਾ ਦੁਨੀਆਂ ਦੇ ਪਦਾਰਥਾਂ ਨੂੰ ਭੋਗਦਿਆਂ ਕਦੇ ਤ੍ਰਿਪਤ ਨਹੀਂ ਹੁੰਦੀ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੀ। ਅੱਜ ਤੱਕ ਕੋਈ ਕਹਿੰਦਾ ਕਿ ਮੈਂ ਪੂਰਨ ਤੌਰ ਤੇ ਜੀਵਨ ਜਿਉ ਲਿਆ, ਮੈਂ ਰੱਜ ਗਿਆ ਹਾਂ, ਮੈਂ ਤ੍ਰਿਪਤ ਹੋ ਗਿਆ, ਕੇਵਲ ਇੱਕ ਝੂਠਾ ਤਰਵਾਸ ਝੂਠਾ ਪਰਿਭਾਸ਼ਾ ਹੈ। ਇਸ ਕਰਕੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ 42 ਸਾਲ ਦੀ ਉਮਰ ਵਿੱਚ ਤੁਰਦੇ ਨੇ ਤੇ ਕਹਿੰਦੇ ਨੇ ਸੰਤੁਸ਼ਟੀ ਹੈ। ਵੇਖੋ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਸੱਚਖੰਡ ਗਮਨ ਕੀਤਾ ਤੇ ਆਪਣਾ ਸਾਰਾ ਸਰਬੰਸ ਸਤਿਗੁਰਾਂ ਨੇ ਕੁਰਬਾਨ ਕਰਕੇ ਸਭ ਕੁਝ ਹੀ ਗੁਰੂ ਪੰਥ ਦੀ ਝੋਲੀ ਵਿੱਚ ਪਾ ਦਿੱਤਾ। ਕਿਸੇ ਕਵੀ ਨੇ ਤੇ ਇੱਥੇ ਤੱਕ ਵੀ ਲਿਖਿਆ, ਮੇਰੇ ਸਤਿਗੁਰੂ ਜੀ ਕਿਹਾ ਕਰਦੇ ਸਨ, ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ, ਮੇਰਾ ਪੰਥ ਮੇਰੇ ਗੁਰ ਸਿੱਖ ਇਹ ਮਾਨਵਤਾ ਇਹਨਾਂ ਦੀ ਝੋਲੀ ਵਿੱਚ ਖੁਸ਼ੀ ਪੈਣੀ ਚਾਹੀਦੀ ਹੈ। ਮੇਰੇ ਸਿਰ ਤੋਂ ਭਾਵੇਂ ਪਿਤਾ ਦਾ ਛਾਇਆ ਰਵੇ ਚਾਹੇ ਨਾ ਰਵੇ, ਮੇਰੀ ਗੋਦ ਵਿੱਚ ਲਾਲ ਖੇਡਣ ਚਾਹੇ ਨਾ ਖੇਡਣ, ਪਰ ਇਸ ਮਨੁੱਖਤਾ ਨੂੰ ਸੁੱਖ ਮਿਲਣਾ ਚਾਹੀਦਾ। ਇਸੇ ਕਰਕੇ ਮੇਰੇ ਸਤਿਗੁਰਾਂ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ, ਉਹਨਾਂ ਵਰਗਾ ਦਾਨੀ ਵੀ ਕੋਈ ਨਹੀਂ। ਤੇ ਜਦੋਂ ਰਸਨਾ ਕਰਕੇ ਪ੍ਰਭੂ ਦੀ ਉਸਤਤ ਕਰਦੇ, ਜਮੀ ਤੂੰ ਜਮਾ ਤੂੰ 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 ਦੀ ਧੁਨ ਅਲਾਪ ਕਰਦੇ, ਫਿਰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਕਦੇ ਤੇਰਾ ਤੇਰਾ ਦੀ ਧੁਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਅਲਾਪ ਹੋਈ ਸੀ। ਮੇਰੇ ਸਤਿਗੁਰੂ ਧਾਰਨਾ ਪਾਉਂਦੇ ਤੇ ਆਵਾਜ਼ ਦਿੰਦੇ, ਇੱਕ ਹੈ ਇੱਕ ਹੈ ਇੱਕ ਹੈ। ਲਾਗੋਂ ਕੋਈ ਕਹਿੰਦਾ, ਪਾਤਸ਼ਾਹ ਧਾਰਨਾ ਤੇ 6 ਪੈ ਗਈਆਂ ਨੇ, ਤੇ ਮੇਰੇ ਗਰੀਬ ਨਵਾਜ਼ ਜੀ ਕਹਿੰਦੇ 7 ਹੈ 7 ਹੈ 7 ਹੈ। ਲਾਗੋਂ ਆਵਾਜ਼ ਆਉਂਦੀ, ਬਾਬਾ ਜੀ ਧਾਰਨਾ ਤੇ 12 ਪੈ ਗਈਆਂ ਨੇ, ਤੇ ਸਾਹਿਬ ਜੀ ਕਹਿੰਦੇ ਸਨ, ਤੇਰਾ ਤੇਰਾ ਤੇਰਾ, ਮੈਂ ਵੀ ਤੇਰਾ, ਮੋਦੀ ਖਾਨਾ ਵੀ ਤੇਰਾ, ਦੌਲਤ ਖਾਂ ਵੀ ਤੇਰਾ। ਕਿਸੇ ਨੇ ਕਿਹਾ, ਬਾਬਾ ਤੇਰਾ ਤੇਰਾ ਕਹਿ ਕੇ ਉੱਜੜ ਜਾਓਗੇ, ਤੇ ਮੇਰੇ ਗੁਰੂ ਨਾਨਕ ਜੀ ਨੇ ਕਿਹਾ, ਲੋਕੀ ਮੇਰਾ ਮੇਰਾ ਕਹਿ ਕੇ ਉੱਜੜਦੇ ਨੇ, ਕਦੇ ਕੋਈ ਤੇਰਾ ਤੇਰਾ ਕਹਿ ਕੇ ਤੇ ਵੇਖੇ, ਵੇਖੋ ਕਿੰਨੀਆਂ ਬਰਕਤਾਂ ਆਉਂਦੀਆਂ ਨੇ। ਇਸੇ ਤੇਰਾ ਤੇਰਾ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਤੂੰ ਹੀ ਦੇ ਰੂਪ ਵਿੱਚ ਗਾਇਨ ਕੀਤਾ। ਰਸਨਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਿਸ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਇੰਨਾ ਮਗਨ ਹੋ ਜਾਂਦੇ ਮੇਰੇ ਸਤਿਗੁਰੂ ਜੀ ਕਿ ਆਤਮਕ ਰਸ ਪ੍ਰਾਪਤ ਕਰਦੇ। ਤੇ ਖਾਲਸੇ ਦੀ ਪਰਿਭਾਸ਼ਾ ਦਿੰਦਿਆਂ ਸਤਿਗੁਰਾਂ ਨੇ ਮਰਿਆਦਾ ਵੀ ਇਹੀ ਰੱਖੀ ਕਿ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ, ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਜਿਹਦੀ ਰਸਨਾ ਹਰੀ ਨਾਮ ਦੇ ਸਵਾਦ ਵਿੱਚ ਜੁੜ ਗਈ ਹੈ ਉਹਦੇ ਜੀਵਨ ਵਿੱਚ ਫਿਰ ਅਡੋਲਤਾ, ਸਹਿਜ ਪੁਣਾ, ਸਹਿਜ ਸੁਭਾਏ, ਉਹਦੀ ਹਰ ਕਿਰਿਆ ਸੁਤੇ ਸਿੱਧ ਹੋਣ ਲੱਗ ਪੈਂਦੀ ਹੈ, ਭਾਵ ਉਹਦੇ ਜੀਵਨ ਵਿੱਚ ਫਿਰ ਸਹਿਜ ਅਡੋਲਤਾ ਪ੍ਰਗਟ ਹੋ ਜਾਂਦੀ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ,
ਮਨ ਸੰਤੋਖ ਵਿੱਚ ਕਦੋਂ ਆਉਂਦਾ? ਜਦੋਂ ਹਰੀ ਨਾਮ ਨਾਲ ਜੁੜਦਾ। ਸਾਹਿਬ ਜੀ ਕਹਿੰਦੇ ਨੇ ਕਿ ਵੇਖੋ ਮਨ ਸੰਤੋਖ ਹੈ ਆਤਮ ਪਤੀਆਨਾ, ਉਵੇਂ ਤਾਂ ਕੋਈ ਤ੍ਰਿਪਤ ਨਹੀਂ ਹੁੰਦਾ, ਇਹ ਤ੍ਰਿਪਤੀ ਉਦੋਂ ਹੀ ਮਿਲਦੀ ਹੈ ਜਦੋਂ ਹਰੀ ਦੇ ਨਾਮ ਵਿੱਚ ਜੁੜ ਜਾਵਾਂਗੇ। ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ, ਜਦੋਂ ਪੂਰਨ ਤੌਰ ਤੇ ਪਰਮਾਤਮਾ ਵਿੱਚ ਧਿਆਨ ਜੁੜ ਜਾਵੇ।
ਸਦਾ ਸੁਖ ਸਾਚੈ ਸ਼ਬਦ ਵਿਚਾਰੇ,
ਇਸ ਕਰਕੇ ਸਦਾ ਤੌਰ ਤੇ ਜੇ ਸੁਖ ਆਨੰਦ ਦੀ ਪ੍ਰਾਪਤੀ ਕਰਨੀ ਹੈ ਤੇ ਸੱਚੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਜੁੜ ਜਾਣਾ ਚਾਹੀਦਾ, ਤਾਂ ਤੇ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਸਨ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ, ਜਿਨੇ ਰੱਬ ਨੂੰ ਮਿਲਣਾ ਉਹ ਸ਼ਬਦ ਦੀ ਖੋਜ ਕਰ ਲਵੇ, ਸ਼ਬਦ ਦੀ ਵਿਚਾਰ ਕਰ ਲਵੇ।
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੇ,
ਭਾਈ ਆਪਣੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਹੋਰਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਹਰ ਕੋਈ ਕਿਸੇ ਨਾ ਕਿਸੇ ਤੇ ਮਾਣ ਕਰਦਾ, ਤੁਹਾਨੂੰ ਕਿਸ ਗੱਲ ਤੇ ਮਾਣ ਹੈ? ਉਹ ਕਹਿੰਦੇ ਮੈਨੂੰ ਇਸ ਗੱਲ ਤੇ ਮਾਣ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ। ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਣਾ ਬੜੀ ਵੱਡੀ ਮਾਣ ਵਾਲੀ ਗੱਲ ਜੇ, ਕਿਉਂਕਿ ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਿਸੇ ਮਰਦ ਗੁਰੂ ਦਾ ਜਿਹਦੇ ਅੰਦਰ ਪੁਰਸ਼ ਪੁਣਾ ਹੋਵੇ, ਉਸ ਗੁਰੂ ਦੇ ਚੇਲੇ ਬਣਨਾ ਇੱਕ ਬੜੀ ਭਾਗਾਂ ਵਾਲੀ ਗੱਲ ਹੋਵੇਗੀ, ਤੇ ਐਸੇ ਗੁਰੂ ਨੂੰ ਛੱਡ ਕੇ ਕੱਚੇ ਪਿੱਲਿਆਂ ਦੇ ਮਗਰ ਭੱਜਣਾ ਇਹਦੇ ਨਾਲ ਦੀ ਸਾਡੀ ਕੋਈ ਬਦਕਿਸਮਤੀ ਨਹੀਂ। ਇਸ ਕਰਕੇ ਭਾਈ ਸਾਹਿਬ ਕਹਿੰਦੇ ਮੈਨੂੰ ਸਭ ਤੋਂ ਵੱਡਾ ਮਾਣ ਇਸ ਗੱਲ ਤੇ ਕਿ ਮੈਂ ਪੂਰੇ ਗੁਰੂ ਦਾ ਸੇਵਕ ਹਾਂ, ਜਿਸ ਗੁਰੂ ਤੇ ਕੋਈ ਕਿੰਤੂ ਨਹੀਂ, ਜਿਹਦਾ ਜੀਵਨ ਹਰ ਪੱਖੋਂ ਸੰਪੂਰਨ ਹੈ। ਸੋ ਐਸੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ।
ਰਹਾਉ ਅਖੇ ਸੰਤੋਖੀਆਂ ਏਕ ਲਿਵ ਲਾਏ।
ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਇੱਕ ਪਰਮਾਤਮਾ ਨਾਲ ਧਿਆਨ ਜੁੜ ਜਾਵੇ, ਲਿਵ ਜੁੜ ਜਾਵੇ, ਤੇ ਫਿਰ ਅੱਖਾਂ ਵੀ ਮਨੋ ਤ੍ਰਿਪਤ ਹੋ ਜਾਂਦੀਆਂ ਨੇ, ਇਹਨਾਂ ਵਿੱਚ ਵੀ ਸੰਤੋਖ ਆ ਜਾਂਦਾ।
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਜਿਹਦੀ ਜ਼ਿੰਦਗੀ ਵਿੱਚੋਂ ਦੁਬਧਾ ਖਤਮ ਹੋ ਗਈ ਹੈ, ਜਿਹੜਾ ਇੱਕ ਪਾਸੇ ਲੱਗ ਗਿਆ, ਉਹਦਾ ਮਨ ਵੀ ਫਿਰ ਸੰਤੋਖੀ ਬਣ ਜਾਂਦਾ, ਕਿਉਂਕਿ ਦੂਜਾ ਭਾਉ ਨਾ ਦੇਈ ਲਿਵ ਲਾਵਣ। ਸਾਹਿਬ ਜੀ ਕਹਿੰਦੇ ਨੇ ਦੁਬਧਾ ਵਿੱਚ ਬੈਰਾਗ ਨਾ ਹੋਵੇ। ਦੁਬਧਾ ਜਿਹੜੀ ਆ, ਇਹਦੇ ਵਿੱਚ ਬੰਦਾ ਕਦੇ ਨਾ ਤਾਂ ਅੰਦਰ ਵਿਰਾਗ ਪੈਦਾ ਕਰ ਸਕਦਾ, ਨਾ ਇਹਦਾ ਪਾਰ ਉਤਾਰਾ ਹੋ ਸਕਦਾ। ਛੋਡੋ ਵੇਸ ਭੇਖ ਚਤੁਰਾਈ, ਦੁਬਧਾ ਇਹ ਫਲ ਨਾਹੀਂ ਜੀਓ। ਇਸ ਕਰਕੇ ਇੱਕ ਪਾਸੇ ਲੱਗ ਜਾਣਾ ਚਾਹੀਦਾ ਕਿ ਜਿਹਨੇ ਆਪਣੀ ਜ਼ਿੰਦਗੀ ਵਿੱਚੋਂ ਦੂਜਾ ਭਾਵ ਤਿਆਗ ਦਿੱਤਾ, ਸਮਝ ਲੈਣਾ ਉਹਦੇ ਮਨ ਵਿੱਚ ਵੀ ਤ੍ਰਿਪਤੀ ਸੰਤੋਖ ਆ ਜਾਂਦਾ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ।
ਇਸ ਸਰੀਰ ਵਿੱਚ ਵੀ ਅਵਿਨਾਸ਼ੀ ਸੁਖ ਪੈਦਾ ਹੋ ਸਕਦਾ ਜਦੋਂ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਉਸ ਜਗਿਆਸੂ ਦੇ ਹਿਰਦੇ ਵਿੱਚ ਆਤਮਕ ਸੁਗੰਧੀ ਦੇਣ ਵਾਲਾ ਉੱਤਮ ਪਦਾਰਥ ਨਾਮ ਟਿਕਿਆ ਰਹਿੰਦਾ, ਫਿਰ ਉਹਦੇ ਜੀਵਨ ਵਿੱਚੋਂ ਨਾਮ ਦੀ ਸੁਗੰਧੀ ਆਉਂਦੀ ਹੈ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਸੱਚ ਤੀਰਥ ਕਾ ਮੁੱਖ ਟਿੱਕਾ, ਤਿੱਤ ਘੱਟ ਮੱਤ ਵਿਗਾਸ। ਤੇ ਦੂਸਰੇ ਪਾਸੇ ਆਪਾਂ ਸੁਗੰਧੀ ਵਾਲੀਆਂ ਵਸਤੂਆਂ ਵੀ ਮੰਨ ਲਈਏ, ਸਾਹਿਬ ਕਹਿੰਦੇ ਨੇ ਬਿਰਥਾ ਨਾਮ ਬਿਨਾ ਤਨ ਅੰਧ, ਮੁੱਖ ਆਵ ਤੰਕੈ ਦੁਰਗੰਧ। ਉਹਨਾਂ ਦੇ ਜੀਵਨ ਵਿੱਚੋਂ ਦੁਰਗੰਧ ਆਉਂਦੀ ਹੈ ਬੇਮੁਖਤਾਈ ਦੀ। ਬੇਮੁਖਤਾਈ ਦੇ ਵਕਾਰਾਂ ਦੀ ਬਦਬੂ ਆਉਂਦੀ ਉਹਨਾਂ ਦੇ ਜੀਵਨ ਵਿੱਚੋਂ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜ ਲਿਆ। ਉਵੇਂ ਭਾਵੇਂ ਉਹ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸੇ ਸੁੱਖ ਮਾਣਦਾ ਕਿਸ ਨਾਹੀਂ ਵਸੂਰੇ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾ ਕੇ ਕੀਰੇ। ਸਾਹਿਬ ਕਹਿੰਦੇ ਉਵੇਂ ਸੁਗੰਧੀ ਵਾਲੀਆਂ ਵਸਤੂਆਂ ਦਾ ਵੀ ਛਿੜਕਾ, ਪਰ ਜੀਵਨ ਵਿੱਚ ਵਿਕਾਰਾਂ ਦੀ ਬੇਮੁਖਤਾਈ ਦੀ ਦੁਰਗੰਧ, ਤੇ ਦੂਸਰੇ ਪਾਸੇ ਭਾਵੇਂ ਸੁਗੰਧੀ ਨਾ ਵੀ ਛਿੜਕੀ ਹੋਵੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਟਿਕ ਗਿਆ, ਸ਼ਬਦ ਟਿਕ ਗਿਆ, ਇਹ ਸ਼ਬਦ ਰੂਪੀ ਪਰਮਲ, ਸ਼ਬਦ ਰੂਪੀ ਸੁਗੰਧੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਆਉਂਦੀ ਹੈ। ਨਾਮ ਪਰਮਲ ਹਿਰਦੈ ਰਹਿਆ ਸਮਾਏ, ਉਹਨਾਂ ਦੇ ਹਿਰਦੇ ਵਿੱਚ ਸੁਗੰਧੀ ਦੇਣ ਵਾਲਾ ਆਤਮਕ ਤੌਰ ਤੇ ਨਾਮ ਟਿਕ ਜਾਂਦਾ।
ਨਾਨਕ ਮਸਤਕ ਜਿਸ ਵੱਡ ਭਾਗ,
ਇਸ ਕਰਕੇ ਇਹ ਨਾਨਕ ਜਿਹਦੇ ਮੱਥੇ ਦੇ ਵੱਡੇ ਭਾਗ ਬਣ ਗਏ ਹਨ,
ਗੁਰ ਕੀ ਬਾਣੀ ਸਹਿਜ ਬੈਰਾਗ,
ਉਹ ਫਿਰ ਸੱਚੇ ਸਤਿਗੁਰੂ ਦੀ ਪਵਿੱਤਰ ਬਾਣੀ ਨਾਲ ਜੁੜ ਕੇ ਆਪਣੀ ਜ਼ਿੰਦਗੀ ਵਿੱਚ ਅਡੋਲਤਾ ਵਾਲਾ ਬੈਰਾਗ ਪੈਦਾ ਕਰ ਲੈਂਦਾ। ਉਹਨੂੰ ਸਮਝ ਆ ਜਾਂਦੀ ਹੈ ਕਿ ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬਰਾਗੀ ਸਦਾ, ਗ੍ਰਹਿ ਤਜ ਬਨ ਖੰਡ ਹੋਤ ਨਾ ਉਦਾਰ ਜੀ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਪ੍ਰਾਣੀ ਪਰਮ ਪੁਰਖ ਪੱਗ ਲਾਗੋ। ਉਹ ਤਾਂ ਫਿਰ ਪਰਮ ਪੁਰਖ ਦੇ ਚਰਨਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਹਰ ਪਲ ਸਫਲਾ ਬਣਾਉਂਦੇ ਨੇ, ਜਿਨ੍ਹਾਂ ਦੇ ਵੱਡੇ ਭਾਗ ਗੁਰੂ ਕਿਰਪਾ ਦੇ ਨਾਲ ਬਣ ਗਏ ਨੇ। ਹਰ ਜਨ ਕੇ ਵਡਭਾਗ ਵਡੇਰੇ, ਜਿਨ੍ਹਾਂ ਦੇ ਵੱਡੇ ਭਾਗ ਬਣ ਗਏ ਉਹਨਾਂ ਦੇ ਅੰਦਰ ਫਿਰ ਸ਼ਰਧਾ ਜਾਗ ਪਈ, ਉਹ ਨਾਮ ਜਪ ਕੇ ਅੰਦਰੋਂ ਤ੍ਰਿਪਤ ਹੋ ਗਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਗੁਰੂ ਸ਼ਬਦ ਵਿਚਾਰ ਕਰਦਿਆਂ ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਗੁਰਪੁਰਬ ਦੇ ਸੰਬੰਧ ਵਿੱਚ ਜੋ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ, ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਸਮਰੱਥ ਹੈ, ਆਪ ਜੀ ਨੇ ਖਿਮਾ ਕਰ ਦੇਣਾ। ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਨਾਨਕ ਮਸਤਕ ਜਿਸ ਵੱਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੁਮ ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਦਿਲ ਜੀ ਵਾਹਿਗੁਰੂ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਰਦਿਆ ਵਧਾਏ, ਸਭ ਥਾਈ ਹੋ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਤੋਂ ਹਨ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜੱਟੀਆਂ, ਤੱਤੀਆਂ,
ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਕੇ ਗਵਾਹੀ ਦੇਖ ਕੇ ਅਣਦੇਖ ਕੀਤਾ ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਤਰਖੜੀਆਂ ਤੇ ਚੜ੍ਹੇਵਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਪੰਜਾਂ ਪਸ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੇ ਜੀ ਰੁਕਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੇ
ਬਾਣ ਰਹਿਤ ਬਾਣ ਵਿਵੇਕ ਬਾਣ ਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਧੰਦੇ ਡੂੰਘੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੇ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇਤਿਆਂ ਦੀ ਓਟ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸਬਦ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਪਏ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਤੋਂ ਸਮਰਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤਿ ਅਨੁਸਾਰ ਸਭ ਦੀਆਂ ਸਿੱਧ ਮਨੋ ਭਾਵਨਾ ਪੂਰੀਆਂ ਕਰਨੀ ਆ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਕਾਰ ਗੁਰਾਸ ਕਰਨੇ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਧਈ ਅਕਾਲ ਕੀ ਤਦੈ ਚਲਾਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਗੋ ਚਾਹੇ राज करेगा खालसा आकी रहे न को ख्वार हुए सब मिलेंगे बचे शरण जो हो बोले तो
वाहिगुरु का खालसा वाहिगुरु जी की फतेह।
साहिब जी जेता समुंद सागर नीर भरिया तेते अवगुण हमारे दया करहो किछ मेहर उपावहो डुबदे पत्थर तारे जीअड़ा अगण बराबर तपै पीतर वगै काती प्रणवत नानक हुकम पछाण सुख होवै दिन राती सुख टल गुर सेविया अहन सहज सुभाए दर्शन परसे गुरु का जन्म मरण दुख जाए हो वै सिफत खसम दी नूर अरसोह कुरसोह चटिया तुद दिठे सचे पातशाह मल जन्म जन्म दी कटिया सजन सचा सिर शाह दैसा हो जिस पास बैठया सोही है सब ना दावे साहो सतनाम वाहिगुरु साहिब जी वडहंस महला तीजा रसना हर साध लगे सहज सुभाए मन त्रिपतिया हर नाम त्याए रसना हर साध लगी सहज सुभाए मन त्रिपतिया हर नाम त्याए सदा सुख साचा शब्द विचारे अपने सतगुर विटहो सदा बलिहारे राहाओ अखे संतोखिया एक निवलाए मन संतोखिया दूजा भाव गवाए देह शरीर सुख होवै शब्द हर नाए नाम परमल हृदय रहया समाए नानक मस्तक जिस वड भाग गुर के बाणी सहज बैराग नानक मस्तक जिस वड भाग गुर के बाणी सहज बैराग वाहिगुरु जी का खालसा वाहिगुरु जी की फतेह। एक ओंकार सतनाम करता पुरख निरभाओ निरवैर अकाल मूरत अजूनी सरभंग गुर प्रसाद
एक ओंकार सतनाम करता पुरख निरपाओ निरवैर अकाल मूरत अजूनी सैभं गुरप्रसाद। एक ओंकार सतनाम करता पुरख निरपाओ निरवैर अकाल मूरत अजूनी सैभं गुरप्रसाद। एक ओंकार सतनाम करता पुरख निरपाओ निरवैर अकाल मूरत अजूनी सैभं गुरप्रसाद। एक ओंकार सतनाम करता पुरख निरपाओ निरवैर अकाल मूरत अजूनी सैभं गुरप्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। सतनाम वाहिगुरु सतनाम वाहिगुरु। 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 सतनाम वाहिगुरु। वाहिगुरु जी का खालसा वाहिगुरु जी की फतेह।